ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਸਿਮਰਤ ਸੁਖ ਹੋਈ ਸਗਲੇ ਦੁੱਖ ਜਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ। ਸਹਿਬੇ ਕਮਾਲ, ਸਹਿਬੇ ਇਕਬਾਲ, ਸਹਿਬੇ ਦੋ ਆਲਮ, ਸਰਵਰ ਏ ਕੈਨਾਤ, ਹਾਜਰਾ ਹਜੂਰ, ਜਾਹਰਾ ਜਹੂਰ, ਸਰਬ ਕਲਾ ਭਰਪੂਰ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਵਾਏ ਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਜਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 23 ਨਵੰਬਰ ਨੂੰ ਸਿੱਖ ਜਗਤ ਦੇ ਅੰਦਰ ਬੜੀ ਭਾਵਨਾ ਦੇ ਨਾਲ, ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਇਸ ਅਸਥਾਨ ਤੇ ਵੀ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖ ਕੇ ਗੁਰਮਤਿ ਸਮਾਗਮਾਂ ਦੀ ਲੜੀ ਸ਼ੁਰੂ ਹੋ ਚੁੱਕੀ ਹੈ। ਆਪਾਂ ਵੀ ਗੁਰੂ ਪਾਤਸ਼ਾਹ ਜੀ ਦੇ ਜੀਵਨ ਅਤੇ ਉਹਨਾਂ ਦੀ ਵਿਚਾਰਧਾਰਾ, ਜੋ ਗੁਰੂ ਪਾਤਸ਼ਾਹ ਜੀ ਦਾ ਨਿਰਮਲ ਉਪਦੇਸ਼ ਹੈ ਲੁਕਾਈ ਵਾਸਤੇ, ਉਸ ਦੀ ਵਿਚਾਰ ਕਰਨ ਦਾ ਯਤਨ ਕਰੀਏ ਇੱਕ ਵਾਰ ਅਸੀਸ ਰੂਪ ਵਿੱਚ, ਤਾਂ ਜੋ ਦਾਸ ਆਪ ਜੀ ਦੇ ਸਮਕਸ਼ ਗੁਰੂ ਜੀ ਦੇ ਬਚਨ ਰੱਖ ਸਕੇ। ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਜੇ ਗੁਰੂ ਮਹਾਰਾਜ ਜੀ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ, ਤਾਂ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਤਰਨ ਤਾਰਨ ਸਾਹਿਬ, ਨਗਰ ਭੱਠੇ ਪਿੰਡ, ਉੱਥੇ ਦੇ ਰਹਿਣ ਵਾਲੇ ਰਾਮ ਨਾਰਾਇਣ ਉਹਨਾਂ ਦੇ ਘਰ ਦੇ ਵਿੱਚ ਇੱਕ ਬੇਟੇ ਦਾ ਜਨਮ ਹੋਇਆ ਜਿਹਦਾ ਨਾਮ ਸੀ ਸ਼ਿਵ ਨਾਰਾਇਣ ਅਤੇ ਉਹਨਾਂ ਦੇ ਘਰੋਂ ਬੀਬੀ ਦਾ ਨਾਮ ਸੀ ਮਾਤਾ ਬਨਾਰਸੀ। ਉਹਨਾਂ ਦੇ ਘਰ ਵਿੱਚ ਦੋ ਪੁੱਤ ਪੈਦਾ ਹੋਏ, ਵੱਡੇ ਦਾ ਨਾਮ ਸੀ ਕਲਿਆਣ ਚੰਦ ਅਤੇ ਛੋਟੇ ਦਾ ਨਾਮ ਸੀ ਲਾਲ ਚੰਦ। ਦੁਬਾਰੇ ਫਿਰ ਕਹਾਂ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤਿਨ੍ਹਾਂ ਦੇ ਪੜਦਾਦੇ ਦਾ ਨਾਮ ਹੈ ਰਾਮ ਨਾਰਾਇਣ, ਦਾਦਾ ਜੀ ਦਾ ਨਾਮ ਹੈ ਸ਼ਿਵ ਨਾਰਾਇਣ, ਦਾਦੀ ਜੀ ਦਾ ਨਾਮ ਹੈ ਮਾਤਾ ਬਨਾਰਸੀ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਸ੍ਰੀ ਕਲਿਆਣ ਚੰਦ ਜੀ ਅਤੇ ਉਹਨਾਂ ਦੇ ਚਾਚਾ ਜੀ ਲਾਲ ਚੰਦ ਜੀ। ਅਤੇ ਹੁਣ ਗੁਰੂ ਮਹਾਰਾਜ ਜੀ ਦਾ ਜਿਹੜਾ ਨਾਨਕਾ ਪਰਿਵਾਰ ਹੈ, ਲਾਹੌਰ ਦੇ ਕੋਲ ਇੱਕ ਨਗਰ ਹੈ ਚਹਿਲ, ਉੱਥੇ ਦੇ ਰਹਿਣ ਵਾਲੇ ਨੇ ਸ੍ਰੀ ਰਾਮਾ ਜੀ। ਉਹਨਾਂ ਦੇ ਘਰੋਂ ਬੀਬੀ, ਉਹਦਾ ਨਾਮ ਹੈ ਮਾਤਾ ਭਰਾਈ। ਉਹਨਾਂ ਦੇ ਘਰ ਦੇ ਵਿੱਚ ਤਿੰਨ ਬੱਚੇ ਜਨਮ ਲੈਂਦੇ ਨੇ, ਇੱਕ ਨੇ ਭਾਈ ਕ੍ਰਿਸ਼ਨਾ, ਇਹ ਗੁਰੂ ਮਹਾਰਾਜ ਜੀ ਦਾ ਮਾਮਾ ਜੀ ਹੈ। ਨਾਨਾ ਜੀ ਦਾ ਨਾਮ ਹੈ ਭਾਈ ਰਾਮਾ ਅਤੇ ਨਾਨੀ ਜੀ ਦਾ ਨਾਮ ਹੈ ਮਾਤਾ ਭਰਾਈ, ਮਾਮਾ ਜੀ ਦਾ ਨਾਮ ਹੈ ਭਾਈ ਕ੍ਰਿਸ਼ਨਾ ਅਤੇ ਗੁਰੂ ਪਾਤਸ਼ਾਹ ਜੀ ਦੀ ਮਾਸੀ ਦਾ ਨਾਮ ਹੈ ਬੀਬੀ ਲੱਖੋ। ਅਤੇ ਸਤਿਗੁਰਾਂ ਦੀ ਸਤਿਕਾਰਯੋਗ ਮਾਤਾ ਦਾ ਨਾਮ ਹੈ ਮਾਤਾ ਤ੍ਰਿਪਤਾ। ਇਹ ਦੋਵੇਂ ਪਰਿਵਾਰ ਨੇ ਸਨ 1664 ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਸ੍ਰੀ ਕਲਿਆਣ ਚੰਦ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਵਿੱਚ ਇੱਕ ਬੱਚੀ ਦਾ ਜਨਮ ਹੋਇਆ, ਨਾਨਕਿਆਂ ਨੂੰ ਪਿਆਰੀ ਸੀ, ਨਾਨਕੇ ਹੋਈ ਸੀ, ਉਹਦਾ ਨਾਮ ਰੱਖਿਆ ਸੀ ਨਾਨਕੀ। 5 ਸਾਲ ਬਾਅਦ ਫਿਰ ਬੱਚੇ ਦਾ ਜਨਮ ਹੋਇਆ ਅਤੇ ਕਿਹਾ ਗਿਆ ਇਹ ਨਾਨਕੀ ਦਾ ਭਰਾ ਹੈ, ਇਹਦਾ ਨਾਮ ਰੱਖ ਦਈਏ ਨਾਨਕ। ਨਾਨਕੀ ਦਾ ਭਰਾ ਹੈ ਤਾਂ ਇਹਦਾ ਨਾਮ ਕੀ ਰੱਖੀਏ? ਨਾਨਕ। ਇੱਕ ਬੇਨਤੀ ਪਿਛਲੇ ਦਿਨਾਂ ਵਿੱਚ ਵੀ ਕੀਤੀ ਸੀ, ਅੱਜ ਵੀ ਕਰਦੇ ਹਾਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਨੇ ਔਰਤ ਦੇ ਪੱਖ ਵਿੱਚ ਬਹੁਤ ਵੱਡਾ ਹਾਂ ਦਾ ਨਾਰਾ ਮਾਰਿਆ। ਇਹ ਅੱਜ ਤੱਕ ਕਿਸੇ ਵੀ ਪੀਰ ਪੈਗੰਬਰ ਔਲੀਏ ਅਵਤਾਰ ਨੇ ਐਸੀ ਕਰਨੀ, ਐਸਾ ਨਾਰਾ ਇਸਤਰੀ ਦੇ ਪੱਖ ਵਿੱਚ ਨਹੀਂ ਮਾਰਿਆ। ਤੁਸੀਂ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹੋ ਤਾਂ ਇੱਕੋ ਹੀ ਮੋਹਰ ਹੈ, ਕਿਹੜੀ? ਨਾਨਕ ਪਦ ਦੀ। ਦੂਜੇ ਪਾਤਸ਼ਾਹ ਦੀ ਪੜ੍ਹੋ, ਤੀਜੇ ਪਾਤਸ਼ਾਹ ਦੀ, ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ, ਇੱਕੋ ਮੋਹਰ ਮਿਲੇਗੀ ਨਾਨਕ। ਪਰ ਇਹ ਨਾਨਕ ਸ਼ਬਦ ਆਇਆ ਕਿੱਥੋਂ? ਬੇਬੇ ਨਾਨਕੀ ਤੋਂ। ਨਾਨਕ ਪਦ ਦੇ ਪਿੱਛੇ ਨਾਨਕੀ ਦੇ ਨਾਮ ਦੀ ਖੁਸ਼ਬੂ ਹੈ। ਇਹ ਕਦੇ ਵੀ ਬੀਬੀਆਂ ਨੂੰ ਭੁੱਲਣਾ ਨਹੀਂ ਚਾਹੀਦਾ। ਇਹ ਤਾਂ ਆਪਾਂ ਪੜ੍ਹਦੇ ਸੁਣਦੇ ਹਾਂ ਨਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਪਰ ਜਿਹੜਾ ਨਾਨਕ ਪਦ ਆਇਆ ਇਹ ਵੀ ਬੇਬੇ ਨਾਨਕੀ ਤੋਂ ਮਿਲਿਆ। ਸਤਿਗੁਰੂ ਜੀ ਦੇ ਬਚਪਨ ਦੀਆਂ ਘਟਨਾਵਾਂ ਬਹੁਤ ਵਾਰੀ ਆਪ ਜੀ ਨੇ ਸੁਣੀਆਂ। ਜਿਹੜੀ ਪਹਿਲੀ ਵਾਰਤਾ ਗੁਰੂ ਮਹਾਰਾਜ ਜੀ ਦੀ ਹੋਈ ਹੈ ਨਾ, ਉਹ ਵਕਤ ਦੇ ਉਸਤਾਦਾਂ ਨਾਲ, ਉਸ ਤੋਂ ਬਾਅਦ ਪੰਡਿਤ ਨਾਲ। ਗੁਰੂ ਮਹਾਰਾਜ ਜੀ ਦੇ ਤਿੰਨ ਉਸਤਾਦ ਨੇ, 5 ਕੁ ਵਰ੍ਹਿਆਂ ਦੀ ਉਮਰ ਹੋਈ, ਪੜ੍ਹ ਨਹੀਂ ਪਾਇਆ। ਪਹਿਲੇ ਉਸਤਾਦ ਨੇ ਗੋਪਾਲ ਦਾਸ, ਦੂਜੇ ਉਸਤਾਦ ਨੇ ਬ੍ਰਿਜਨਾਥ, ਤੀਜੇ ਉਸਤਾਦ ਨੇ ਜਿਨ੍ਹਾਂ ਤੋਂ ਅਰਬੀ ਫਾਰਸੀ ਪੜ੍ਹਨ ਵਾਸਤੇ ਪਾਇਆ ਸੀ, ਕਾਜੀ ਰੁਕਨਦੀਨ। ਤਾਂ ਸਤਿਗੁਰੂ ਜੀ ਨੇ ਤਿੰਨੇ ਉਸਤਾਦਾਂ ਦੇ ਨਾਲ ਜਿਹੜੀ ਵਾਰਤਾ ਕੀਤੀ, ਉਹਦਾ ਭਾਵ ਸੀ ਕਿ ਪੜ੍ਹਾਈ ਦਾ ਵਿਦਿਆ ਦਾ ਕੀ ਭਾਵ ਹੈ। ਅਲਫ ਬੇਗ ਹਮਕੋ ਲਿਖ ਦੀਨਾ, ਉਸਤਾਦ ਕੋਲ ਗਏ, ਉਹਨੇ ਅਲਫ ਪਾਤਾ। ਅਲਫ ਫਾਰਸੀ ਭਾਸ਼ਾ ਦਾ ਸ਼ਬਦ ਹੈ। ਅਲਫ, ਅਲਫ ਦਾ ਭਾਵ ਹੁੰਦਾ ਇੱਕ, ਬੇ ਦਾ ਅਰਥ ਹੁੰਦਾ ਦੋ। ਜਦੋਂ ਉਸਤਾਦ ਨੇ ਪੜ੍ਹਾਇਆ ਤਾਂ ਸਵਾਲ ਕੀਤਾ, ਕਹਿੰਦੇ ਵੀ ਇੱਕ ਤਾਂ ਹੈ ਪਰ ਇੱਕ ਕਿਹਨੂੰ ਕਹਿੰਦੇ ਨੇ। ਆਪਾਂ ਵੀ ਬਹੁਤ ਵਾਰੀ ਇਹ ਸ਼ਬਦ, ਇਹ ਅੰਕ ਆਪਣੀ ਰਾਸਨਾ ਤੇ ਰੱਖਿਆ ਕਿ ਬੋਲਣ ਵੇਲੇ ਸਾਡੀ ਸਿਮਰਤੀ ਵਿੱਚ ਜਦੋਂ ਇਹ ਆਉਂਦਾ ਕਿ ਆਪਾਂ ਸੋਚਿਆ ਵੀ ਇੱਕ ਕੀ ਹੈ। ਇੱਕ ਹੈ ਪਰਮਾਤਮਾ, ਦੋ ਤੋਂ ਸੰਸਾਰ ਸ਼ੁਰੂ ਹੁੰਦਾ ਹੈ। ਅਲਫ ਬੇਗ ਹਮ ਕੋ ਲਿਖ ਦੇਨਾ, ਅਲਫ ਭੇਦ ਨਾ ਕਬਹੂ ਚੀਨਾ। ਇੱਕ ਤਾਂ ਕਹਿ ਰਹੇ ਹੋ ਪਰ ਇੱਕ ਬਾਰੇ ਜਾਣਿਆ ਨਹੀਂ। ਦੂਜਾ, ਜਿਹੜਾ ਇਹ ਵਿਦਿਆ ਦਾ ਮਾਰਗ ਹੈ, ਪੜ੍ਹਾਈ ਦਾ ਮਾਰਗ ਹੈ, ਕਾਹਦੇ ਲਈ? ਕਿ ਸੰਸਾਰ ਵਿੱਚ ਚਾਨਣਾ ਹੋ ਜੇ। ਕਾਹਦਾ? ਗਿਆਨ ਦਾ। ਸਾਡੇ ਅੰਦਰ ਪਰਉਪਕਾਰ ਦੀ ਭਾਵਨਾ, ਮਦਦ ਦੀ ਭਾਵਨਾ, ਪਿਆਰ ਦੀ ਭਾਵਨਾ, ਹਮਦਰਦੀ ਪੈਦਾ ਹੋ ਜਾਏ, ਸਾਡੇ ਵਿੱਚੋਂ ਬਿਤਕਰੇ, ਈਰਖਾ, ਨਫ਼ਰਤ, ਜਾਤੀ ਭੇਦ, ਧਰਮੀ ਭੇਦ, ਨਸਲੀ ਭੇਦ, ਫਿਰਕਾ ਪ੍ਰਸਤੀ, ਸਭ ਕੁਝ ਨਿਕਲ ਜਾਏ। ਕਿਉਂਕਿ ਵਿਦਿਆ ਨੂੰ ਕਿਹਾ ਜਾਂਦਾ ਸੀ ਤੀਜਾ ਨੇਤਰ। ਤੀਜਾ ਨੇਤਰ, ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਗਾਉਣ ਨਾਲ ਪੜਾਂਗੇ ਤਾਂ ਦੋਏ ਪੱਖ ਨੇ। ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜਿਆ ਅਨਪੜਿਆ ਪਰਮ ਗਤ ਪਾਵੈ। ਗੁਰਮਤ ਵਿੱਚ ਵਿਦਿਆ ਦਾ, ਪੜ੍ਹਾਈ ਦਾ ਖੰਡਨ ਹੀ ਨਹੀਂ ਹੈ। ਤੁਸੀਂ ਕਲੰਗੀਧਰ ਪਾਤਸ਼ਾਹ ਦੇ 52 ਬਚਨ ਪੜ੍ਹੋ, ਉਹਦੇ ਵਿੱਚ ਵੀ ਬਚਨ ਹੈ ਸਿੱਖ ਹਰ ਤਰ੍ਹਾਂ ਦੀ ਵਿਦਿਆ ਪੜ੍ਹੇ। ਹਰ ਤਰ੍ਹਾਂ ਦੀ ਸਿੱਖ ਕੋਲ ਹਰ ਤਰ੍ਹਾਂ ਦੀ ਵਿਦਿਆ ਹੋਵੇ, ਜਿੰਨੀ ਮਰਜ਼ੀ ਭਾਸ਼ਾ ਸਿੱਖ ਲਵੇ, ਕੋਈ ਵਿਰੋਧ ਨਹੀਂ। ਪਰ ਇਹਨੂੰ ਪਤਾ ਹੋਵੇ ਕਿ ਵਿਦਿਆ ਦਾ ਭਾਵ ਕੀ ਹੈ। ਨਾਨਕ ਲਿਖ ਹੈ ਇੱਕ ਗੱਲ, ਹੋਰ ਹੋਮੈ ਝਖਣਾ ਝਾਖ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਵਿਚਾਰੀ, ਪੜ੍ਹੀ ਹੋਈ, ਗ੍ਰਹਿਣ ਕੀਤੀ, ਇਕੱਠੀ ਕੀਤੀ ਤਾਂ ਸਫਲੀ ਹੈ ਜੇ ਸਾਡੇ ਅੰਦਰ ਕੋਈ ਪਰਉਪਕਾਰ ਦੀ ਭਾਵਨਾ ਪੈਦਾ ਹੋ ਜੇ। ਮਾਫ ਕਰਨਾ, ਅੱਜ ਜਿੰਨਾ ਵੀ ਸੰਸਾਰ ਦੇ ਵਿੱਚ ਪਾਪ ਵਧਿਆ, ਉਹ ਪੱਦਰਬ ਵਧੇ ਨੇ, ਠੱਗੀਆਂ ਵਧੀਆਂ ਨੇ, ਧੋਖੇ ਵਧੇ ਨੇ, ਇਹ ਕਿਹਦੇ ਕਰਕੇ ਵਧੇ ਨੇ ਜੀ? ਪੜ੍ਹੇ ਲਿਖਿਆਂ ਕਰਕੇ, ਜਿਹੜੇ ਜ਼ਿਆਦਾ ਪੜ੍ਹ ਲਿਖ ਗਏ ਨਾ। ਕਿਉਂਕਿ ਅਗਨੀ ਇੱਕ ਤਾਕਤ ਹੈ, ਅਗਨੀ ਨੂੰ ਵਰਤ ਕੇ ਕੋਈ ਭੋਜਨ ਤਿਆਰ ਕਰ ਸਕਦਾ, ਜਲ ਪਾਣੀ ਤਿਆਰ ਕਰ ਸਕਦਾ, ਕੋਈ ਘਰ ਦੇ ਵਿੱਚ ਚਾਨਣਾ ਵੀ ਕਰ ਸਕਦਾ, ਪਰ ਅਗਨੀ ਨੂੰ ਫੜ ਕੇ ਕਿਸੇ ਦੇ ਘਰ ਨੂੰ ਕੋਈ ਅੱਗ ਵੀ ਲਾ ਸਕਦਾ। ਇਹ ਤਾਂ ਵਰਤੋਂ ਤੇ ਖੜੀ ਹੈ ਨਾ ਗੱਲ, ਕਿ ਅਸੀਂ ਉਸ ਦੀ ਵਰਤੋਂ ਕਿਵੇਂ ਕਰ ਰਹੇ ਹਾਂ। ਵਿਦਿਆ ਇੱਕ ਤਾਕਤ ਹੈ, ਸ਼ਕਤੀ ਹੈ, ਪਰ ਅਸੀਂ ਇਹਨੂੰ ਵਰਤ ਕਿਵੇਂ ਰਹੇ ਹਾਂ? ਅੱਜ ਵਿਸ਼ਲੇਸ਼ਣ ਕਰਕੇ ਵੇਖ ਲਈਏ, ਸਾਡੀ ਵਿਦਿਆ ਕਿਤੇ ਸਾਡੀ ਕੌਮ ਵਿੱਚੋਂ ਸ਼ਰਧਾ ਨਾ ਖਤਮ ਕਰ ਦੇਵੇ, ਪਿਆਰ ਨਾ ਖਤਮ ਕਰ ਦੇਵੇ, ਹਮਦਰਦੀ ਨਾ ਖਤਮ ਕਰ ਦੇਵੇ, ਸਾਡੀ ਏਕਤਾ ਤੇ ਸੱਟ ਨਾ ਮਾਰ ਦੇਵੇ। ਇੱਕ ਕਹਾਣੀ ਹੈ ਬੜੀ ਪਿਆਰੀ, ਕਹਾਣੀ ਦਾ ਮਤਲਬ ਹੁੰਦਾ ਵੀ ਜੋ ਕਿਹਾ ਗਿਆ ਇਹ ਚਾਹੇ ਹੈ ਨਹੀਂ ਪਰ ਇਹਦੇ ਵਿੱਚ ਤੱਤ ਜ਼ਰੂਰ ਹੈ ਕੋਈ। ਕਹਿੰਦੇ ਚਾਰ ਵਿਦਿਆਰਥੀ ਇੱਕ ਉਸਤਾਦ ਕੋਲ ਪੜ੍ਹਨ ਵਾਸਤੇ ਗਏ। ਦਸ ਪਹਿਲਾਂ ਬੇਨਤੀ ਕਰੇ ਵੀ ਇਹਦੇ ਵਿੱਚੋਂ ਤੱਤ ਲੈਣਾ, ਆਪਾਂ ਇਹ ਕਹਾਣੀ ਹੈ, ਕੋਈ ਗੁਰ ਇਤਿਹਾਸ ਨਹੀਂ ਹੈ। ਇਹ ਪੜ੍ਹਨ ਵਾਸਤੇ ਗਏ, ਉਸਤਾਦ ਨੇ ਉਹਨਾਂ ਨੂੰ ਇੱਕ ਮੰਤਰ ਦਿੱਤਾ ਵੀ ਆਹ ਲੈ ਜੋ। ਉਹ ਮੰਤਰ ਐਸਾ ਸੀ ਕਿ ਇੱਕ ਉਹਨਾਂ ਵਿੱਚੋਂ ਕਿਸੇ ਵੀ ਜੀਵ ਦੀ ਹੱਡੀ ਦੇਖ ਕੇ ਪਛਾਣ ਲੈਂਦਾ ਸੀ ਵੀ ਇਹ ਕਿਹੜੇ ਜਾਨਵਰ ਦੀ ਹੱਡੀ ਹੈ, ਕਿਹਦੀ ਹੱਡੀ ਹੈ ਇਹ। ਦੂਜਾ ਢਾਂਚਾ ਖੜਾ ਕਰ ਦਿੰਦਾ ਸੀ, ਤੀਜਾ ਉਹਦੀ ਸ਼ਕਲ ਤਿਆਰ ਕਰ ਦਿੰਦਾ ਸੀ, ਕਹਿੰਦੇ ਜੀ ਚੌਥਾ ਉਹਦੇ ਵਿੱਚ ਜਾਨ ਪਾ ਦਿੰਦਾ ਸੀ। ਚਾਰਾਂ ਨੂੰ ਮੰਤਰ ਮਿਲ ਗਿਆ, ਬੜੇ ਖੁਸ਼ ਹੋ ਗਏ, ਕਹਿੰਦੇ ਵੀ ਬਹੁਤ ਕੁਝ ਮਿਲ ਗਿਆ ਆਪਾਂ ਨੂੰ, ਚਲੋ ਚੱਲੀਏ ਹੁਣ ਚਮਤਕਾਰ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਆਪਣੇ ਪਿੱਛੇ ਦੁਨੀਆਂ ਨੂੰ ਲਾਵਾਂਗੇ। ਹੁਣ ਚੱਲਦੇ ਚਲਾਉਂਦੇ ਜੰਗਲੀ ਰਸਤਾ ਸੀ, ਇੱਕ ਹੱਡੀਆਂ ਦਾ ਢਾਂਚਾ ਜਾ ਪਿਆ, ਕਹਿੰਦੇ ਰੁਕੋ ਆਪਣੀ ਵਿਦਿਆ ਨੂੰ ਪਰਖ ਕੇ ਦੇਖੋ। ਰੁਕ ਗਏ, ਤੇ ਜਿਹੜਾ ਹੱਡੀ ਪਛਾਣਦਾ ਸੀ ਉਹਨੇ ਦੱਸਤਾ ਵੀ ਇਹ ਸ਼ੇਰ ਦੀ ਹੱਡੀ ਹੈ। ਦੂਜੇ ਨੇ ਢਾਂਚਾ ਖੜਾ ਕਰਤਾ, ਤੀਜੇ ਨੇ ਸ਼ਕਲ ਬਣਾਤੀ, ਚੌਥੇ ਨੇ ਜਾਨ ਪਾਤੀ, ਤੇ ਬਾਕੀ ਤੁਹਾਨੂੰ ਪਤਾ ਵੀ ਫਿਰ ਕੀ ਹੋਇਆ ਹੋਣਾ। ਜਦੋਂ ਸ਼ੇਰ ਤਿਆਰ ਹੋ ਗਿਆ ਨਾ ਤੇ ਫਿਰ ਕੀ ਹੋਇਆ ਹੋਣਾ, ਮਤਲਬ ਕੀ ਹੈ, ਉਹਨਾਂ ਦੀ ਵਿਦਿਆ ਉਹਨਾਂ ਨੂੰ ਹੀ ਖਾ ਗਈ, ਉਹਨਾਂ ਦੀ ਵਿਦਿਆ, ਉਹਨਾਂ ਦਾ ਗਿਆਨ, ਉਹਨਾਂ ਦੀ ਅਕਲ ਉਹਨਾਂ ਨੂੰ ਹੀ ਖਤਮ ਕਰ ਗਈ। ਕਿਤੇ ਐਸਾ ਨਾ ਹੋਵੇ, ਵਿਦਿਆ ਦਾ ਮਕਸਦ ਕਿਤੇ ਆਹ ਨਾ ਹੋਵੇ ਕਿ ਸਾਡਾ ਗਿਆਨ ਸਾਨੂੰ ਖੁਦ ਨੂੰ ਹੀ ਖਾ ਜੇ, ਸਾਨੂੰ ਖੁਦ ਨੂੰ ਅਸ਼ਰਧਕ ਬਣਾ ਦੇ, ਭਾਵਨਾ ਤੋਂ ਹੀਣ ਬਣਾ ਦੇ। ਤੇ ਵਿਦਿਆ ਦਾ ਭਾਵ ਕੀ ਸੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪਾੜ ਪਾੜ ਪਾਵੈ ਮਾਣ। ਵਿਦਿਆ ਵਿਚਾਰਨੀ ਹੈ, ਬਹੁਤ ਵਿਸ਼ਾਲ ਖਜ਼ਾਨਾ ਸਾਡੇ ਕੋਲ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ, 1430 ਅੰਗ, ਭਾਈ ਗੁਰਦਾਸ ਦੀਆਂ ਰਚਨਾਵਾਂ, ਕਵਿਤ ਸਵਈਏ ਉਹਨਾਂ ਦੀਆਂ ਵਾਰਾਂ ਨੇ, ਭਾਈ ਨੰਦ ਲਾਲ ਉਹਨਾਂ ਦੇ ਰਚਨਾਵਾਂ ਨੇ, ਗੌਰ ਇਤਿਹਾਸ ਹੈ, ਤੇ ਕਲੰਗੀਧਰ ਪਾਤਸ਼ਾਹ ਨੇ ਆਪਣੇ ਕੋਲ 52 ਕਵੀ ਤੇ ਲਿਖਾਰੀ ਰੱਖੇ। ਇਹ ਕੌਮ ਨੂੰ ਅਨਪੜ੍ਹ ਬਣਾਉਣ ਵਾਸਤੇ ਨਹੀਂ ਸੀ, ਇਹ ਕੌਮ ਨੂੰ ਅਨਪੜ੍ਹ ਬਣਾਉਣ ਵਾਸਤੇ ਨਹੀਂ ਸੀ, ਇਹ ਕੌਮ ਨੂੰ ਪੜ੍ਹੇ ਲਿਖਿਆਂ ਦੀ ਬਣਾਉਣ ਵਾਸਤੇ ਸੀ। ਪਰ ਇਹ ਵੀ ਨਾਲ ਦਰਸਾ ਦਿੱਤਾ, ਤੈਨੂੰ ਪਤਾ ਹੋਵੇ ਤੇਰੀ ਵਿਦਿਆ ਦਾ ਭਾਵ ਕੀ ਹੈ। ਜੇ ਤੂੰ ਪੜ੍ਹ ਤਾਂ ਗਿਆ ਪਰ ਉਹ ਇੱਕ ਗੱਲ ਤੱਕ ਨਹੀਂ ਪਹੁੰਚਿਆ। ਆਸਾ ਦੀ ਵਾਰ ਦੇ ਵਚਨ, ਪੜ੍ਹ ਪੜ ਗੱਡੀ ਲੱਦੀ ਹੈ, ਪੜ੍ਹ ਪੜ ਭਰੀ ਹੈ ਸਾਥ, ਪੜ੍ਹ ਪੜ ਬੇੜੀ ਪਾਈ ਹੈ, ਪੜ੍ਹ ਪੜ ਗੱਡੀ ਹੈ ਖਾਤ। ਤੇ ਅੱਗੇ ਜਾ ਕੇ ਕਹਿੰਦੇ ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਝੱਖਣਾ ਚਾਹ। ਜੇ ਇੱਕ ਗੱਲ ਤੱਕ ਨਹੀਂ ਪਹੁੰਚਿਆ ਤਾਂ ਫਿਰ ਝੱਖੇ ਹੀ ਮਾਰੀਆਂ ਨੇ, ਹੋਰ ਕੁਝ ਤੂੰ ਇਕੱਠਾ ਨਹੀਂ ਕੀਤਾ। ਜਿਹੜੇ ਤਿੰਨੇ ਉਸਤਾਦ ਸੀ ਨਾ, ਉਹ ਹੱਥ ਬੰਨ ਗਏ ਗੁਰੂ ਜੀ ਦੇ ਅੱਗੇ, ਭਾਵੇਂ ਉਹ ਗੋਪਾਲ ਦਾਸ ਹੈ, ਭਾਵੇਂ ਸੰਸਕ੍ਰਿਤ ਪੜ੍ਹਾਉਣ ਵਾਲਾ ਬ੍ਰਿਜਨਾਥ ਹੈ, ਭਾਵੇਂ ਅਰਬੀ ਫਾਰਸੀ ਪੜ੍ਹਾਉਣ ਵਾਲਾ ਕਾਜੀ ਰੁਕਨਦੀਨ ਹੈ, ਕਿ ਸਾਨੂੰ ਅੱਜ ਪਤਾ ਲੱਗਿਆ ਵਿਦਿਆ ਦਾ ਮਤਲਬ ਕੀ ਹੈ, ਵਿਦਿਆ ਪੜ੍ਹ ਕੇ ਅਸੀਂ ਕੀ ਕਰਨਾ। ਹੁਣ ਦੂਜੀ ਭੇਂਟ, 9 ਸਾਲ ਦੀ ਉਮਰ ਵਿੱਚ ਪੰਡਿਤ ਹਰਦਿਆਲ ਦੇ ਨਾਲ ਹੁੰਦੀ ਹੈ, ਤਾਂ ਉਹ ਵਕਤ ਮਹਿਤਾ ਕਲਿਆਣ ਚੰਦ ਇਹਨਾਂ ਨੇ ਪੰਡਿਤ ਹਰਦਿਆਲ ਨੂੰ ਜਾ ਕੇ ਬੁਲਾਵਾ ਦਿੱਤਾ ਕਿ ਸਾਡੇ ਘਰ ਦੇ ਵਿੱਚ ਤੁਸੀਂ ਆਓ, ਮੇਰਾ ਇਕਲੌਤਾ ਬੇਟਾ ਨਾਨਕ ਉਹਨੂੰ ਜਨੇਊ ਦੀ ਰਸਮ ਕਰਨੀ ਹੈ, ਜਨੇਊ ਪਵਾਉਣਾ ਹੈ, ਉਹਦੇ ਸ਼ਰੀਕਾ ਕਬੀਲਾ ਰਿਸ਼ਤੇਦਾਰ ਸੰਬੰਧੀ ਸੱਜਣ ਮਿੱਤਰ ਸਾਰਿਆਂ ਨੂੰ ਸੱਦਾ ਭੇਜਿਆ ਗਿਆ। ਪਿਛੋਕੜ ਗੁਰੂ ਮਹਾਰਾਜ ਜੀ ਦੇ ਪਰਿਵਾਰ ਦਾ ਭੱਠੇ ਵਿੰਡ ਹੈ, ਪਹਿਲਾਂ ਬੇਨਤੀ ਕੀਤੀ, ਤੇ ਇਹ ਪਰਿਵਾਰ ਰੋਜੀ ਰੋਟੀ ਦੇ ਵਾਸਤੇ ਰਾਏ ਭੋਏ ਕੀ ਤਲਵੰਡੀ ਪਹੁੰਚਿਆ ਸੀ। ਇੱਥੇ ਦਾ ਚੌਧਰੀ ਰਾਏ ਬੁਲਾਰ ਹੈ, ਤੇ ਰਾਏ ਬੁਲਾਰ ਦਾ ਪਿਤਾ ਸੀ ਰਾਏ ਭੋਏ, ਤਾਂ ਇਹਨੂੰ ਇਹਦੇ ਨਾਮ ਨਾਲ, ਨਗਰ ਦੇ ਨਾਮ ਨਾਲ ਪਿਆ ਰਾਏ ਭੋਏ ਕੀ ਤਲਵੰਡੀ। ਰਾਏ ਭੋਏ ਕੌਣ ਸੀ? ਰਾਏ ਬੁਲਾਰ ਚੌਧਰੀ ਦਾ ਪਿਤਾ ਸੀ, ਇਹਦੇ ਨਾਂ ਤੇ ਨਗਰ ਵਸਿਆ ਸੀ। ਤੇ ਰਾਏ ਬੁਲਾਰ ਦੇ ਕੋਲ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਹੈ, ਉਹਨੇ ਆਪਣੇ ਲੇਖੇ ਜੋਖੇ ਵਾਸਤੇ, ਆਪਣੇ ਨਗਰ ਦੇ ਜ਼ਿਮੀਂਦਾਰਾਂ ਦੇ ਲੇਖੇ ਜੋਖੇ ਵਾਸਤੇ, ਤੇ ਆਪਣੇ ਇਲਾਕੇ ਦੇ ਜਿੰਨੇ ਵੀ ਨਗਰ ਸੀ, ਤਕਰੀਬਨ 72 ਪਿੰਡਾਂ ਦੇ ਪਟਵਾਰੀ ਸੀ ਗੁਰੂ ਨਾਨਕ ਮਹਾਰਾਜ ਦੇ ਪਿਤਾ ਜੀ, ਉਹਨਾਂ ਨੂੰ ਪਦਵੀ ਦਿੱਤੀ ਗਈ ਸੀ ਮਹਿਤਾ ਦੀ। ਮਹਿਤਾ ਉਹਨਾਂ ਦਾ ਨਾਮ ਨਹੀਂ, ਮਹਿਤਾ ਉਹਨਾਂ ਦੀ ਪਦਵੀ ਹੈ, ਮਹਿਤਾ ਸ੍ਰੀ ਕਲਿਆਣ ਚੰਦ ਉਹਨਾਂ ਦਾ ਨਾਮ ਹੈ। ਹੁਣ ਤੁਸੀਂ ਇਹ ਸੋਚੋ ਵੀ 72 ਪਿੰਡਾਂ ਦੇ ਜਿਹੜੇ ਬਟਵਾਰੀ ਹੋਣ, ਉਹਨਾਂ ਦੀ ਇਲਾਕੇ ਚ ਕਿੰਨੀ ਜੈ ਜੈਕਾਰ ਹੋਣੀ ਆ, ਕਿੰਨੀ ਵਾਕਫੀਅਤ ਹੋਣੀ ਆ। ਸਾਰਿਆਂ ਨੂੰ ਸੁਨੇਹਾ ਘੱਲਤਾ ਵੀ ਮੇਰਾ ਇਕਲੌਤਾ ਬੇਟਾ ਨਾਨਕ, ਆਹ ਦਿਨ ਆਹ ਸਮੇਂ ਪੰਡਿਤ ਹਰਦਿਆਲ ਨੇ ਜਨੇਊ ਦੀ ਰਸਮ ਕਰਨੀ ਹੈ। ਤੇ ਬੇਬੇ ਨਾਨਕੀ ਨੂੰ ਨਾ ਆਪਣਾ ਭਰਾ ਬਹੁਤ ਪਿਆਰਾ ਸੀ, ਉਹਨੂੰ ਨਾਲ ਲੈ ਕੇ ਆਏ ਤੇ ਚੌਂਕੀ ਤੇ ਬਿਠਾਤਾ ਸਾਹਮਣੇ ਪੰਡਿਤ ਜੀ ਦੇ। ਗੁਰੂ ਨਾਨਕ ਮਹਾਰਾਜ ਪਹਿਲਾਂ ਨਹੀਂ ਬੋਲੇ, ਇਹ ਤਰੀਕਾ ਸੀ ਉਹਨਾਂ ਦੇ ਪ੍ਰਚਾਰ ਕਰਨ ਦਾ, ਵੀ ਜਦੋਂ ਵੀ ਇੱਕ ਜਗ੍ਹਾ ਤੇ ਡਾਢਾ ਇਕੱਠ ਹੋ ਜਾਂਦਾ, ਉਹ ਉਦੋਂ ਫਿਰ ਆਪਣੀ ਗੱਲ ਸ਼ੁਰੂ ਕਰਦੇ ਸੀ। ਦੇਖੋ, ਇੱਕੋ ਗੱਲ ਹੈ ਇੱਕ ਬੰਦੇ ਨੂੰ ਵੀ ਕਹਿਣੀ ਹੈ, ਉਹੀ ਗੱਲ ਹਜ਼ਾਰ ਬੰਦੇ ਨੂੰ ਵੀ ਕਹਿਣੀ ਹੈ। ਜਦੋਂ ਡਾਢਾ ਇਕੱਠ ਹੋ ਗਿਆ ਨਾ, ਸਾਰਾ ਟਿਕਟਕਾ ਹੋ ਗਿਆ, ਸਾਰੀਆਂ ਦੀਆਂ ਨਾਜ਼ਰਾਂ ਲੱਗ ਗਈਆਂ ਨਾਨਕ ਜੀ ਤੇ, ਤੇ ਪੰਡਿਤ ਹਰਦਿਆਲ ਤੇ ਵੀ ਹੁਣੇ ਰਸਮ ਸ਼ੁਰੂ ਹੋਣੀ ਹੈ ਤਾਂ ਉਹ ਵਕਤ ਗੁਰੂ ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਵੀ ਕੀ ਕਰਨ ਲੱਗੇ ਹੋ? ਕਹਿੰਦੇ ਨਾਨਕ ਜੀ ਵੀ ਅੱਜ ਤੈਨੂੰ ਜਨੇਊ ਪਵਾਉਣਾ। ਕਹਿੰਦੇ ਜੀ ਠੀਕ ਹੈ, ਜਨੇਊ ਤਾਂ ਪਵਾਉਣਾ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਵੀ ਕੰਮ ਮੈਂ ਆਪਣੇ ਜੀਵਨ ਵਿੱਚ ਕਰਦਾ ਨਾ, ਮੈਂ ਸਮਝ ਕੇ ਕਰਦਾ, ਐਵੇਂ ਅੱਖਾਂ ਮੀਚ ਕੇ ਨਹੀਂ ਮੈਂ ਕਰਦਾ, ਮੈਂ ਸਮਝਦਾ ਪਹਿਲਾਂ ਗੱਲ ਨੂੰ ਤੇ ਫਿਰ ਮੈਂ ਉਹ ਕੰਮ ਕਰਦਾ। ਇਹਨੂੰ ਕਿਹਾ ਗਿਆਨ ਅੰਜਨ ਗੁਰਦੀਆ, ਇਹ ਹੈ ਇਹ। ਜੋ ਵੀ ਕੰਮ ਕਰੋ ਗੁਰੂ ਜੀ ਤੋਂ ਗਿਆਨ ਲੈ ਕੇ ਕਰੋ, ਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਸਮਝ ਲੈ ਕੇ, ਉਪਦੇਸ਼ ਲੈ ਕੇ, ਉਹਨਾਂ ਦੀ ਵਿਚਾਰਧਾਰਾ ਦੇ ਅਨੁਸਾਰ ਪਰਖ ਕੇ ਉਹ ਕਾਰਜ ਨੂੰ ਹੱਥ ਪਾਓ। ਕਹਿੰਦੇ ਜੋ ਵੀ ਮੈਂ ਕੰਮ ਕਰਦਾ ਮੈਂ ਸਮਝ ਕੇ ਕਰਦਾ, ਮੇਰੇ ਪਿਤਾ ਜੀ ਨੇ ਮੈਨੂੰ ਉਸਤਾਦਾਂ ਪਾਸ ਘੱਲਿਆ, ਮੇਰੇ ਸਵਾਲ ਜਵਾਬ ਉਹਨਾਂ ਨਾਲ ਵੀ ਹੋਏ ਨੇ ਤੇ ਮੇਰੇ ਕੁਝ ਸਵਾਲ ਨੇ ਤੁਹਾਡੇ ਪ੍ਰਤੀ, ਕਿਰਪਾ ਕਰਕੇ ਮੇਰੇ ਉੱਤਰ ਦੇ ਦਿਓ ਤੇ ਫਿਰ ਆਪਾਂ ਜਨੇਊ ਦੀ ਰਸਮ ਜ਼ਰੂਰ ਕਰਾਂਗੇ। ਹੁਣ ਸਾਹਮਣੇ ਪੰਡਿਤ ਜੀ ਬੈਠੇ ਨੇ, ਜਿਹੜਾ ਜਨੇਊ ਹੈ ਨਾ, ਧਿਆਨ ਦਿਓ ਬੇਨਤੀ ਵੱਲ, ਇਹਨੂੰ ਵੰਡਿਆ ਹੋਇਆ ਸੀ। ਜਿਹੜਾ ਪੰਡਿਤ ਸੀ ਬ੍ਰਾਹਮਣ, ਉਹ ਜਨੇਊ ਪਾਉਂਦਾ ਸੀ ਕਪਾਹ ਦਾ, ਰੂੰ ਦਾ, ਧਿਆਨ ਦਿਓ ਬੇਨਤੀ ਵੱਲ। ਤਾਂ ਕਰਕੇ ਜਦੋਂ ਵਾਰਤਾ ਹੋਈ ਨਾ, ਇੱਥੇ ਕਪਾਹ ਦਾ ਜ਼ਿਕਰ ਆਉਣਾ, ਕਿਉਂਕਿ ਵਾਰਤਾ ਪੰਡਿਤ ਨਾਲ ਹੋ ਰਹੀ ਹੈ, ਬ੍ਰਾਹਮਣ ਨਾਲ ਹੋ ਰਹੀ ਹੈ। ਜਿਹੜਾ ਖੁਦ ਬ੍ਰਾਹਮਣ ਸੀ ਉਹ ਜਨੇਊ ਪਾਉਂਦਾ ਸੀ ਕਪਾਹ ਦਾ, ਰੂੰ ਦਾ ਵੱਟ ਕੇ, ਤੇ ਜਿਹੜਾ ਖੱਤਰੀ ਸੀ ਉਹਦੇ ਵਾਸਤੇ ਜਿਹੜਾ ਜਨੇਊ ਸੀ ਉਹ ਸੰਨ ਦਾ ਸੀ, ਮੰਜੇ ਦੀ ਰੱਸੀ ਦਾ। ਜਿਹੜਾ ਵੈਸ ਸੀ ਉਹਦੇ ਵਾਸਤੇ ਜਿਹੜਾ ਜਨੇਊ ਸੀ ਉਹ ਭੇਡਾਂ ਦੇ ਵਾਲਾਂ ਦਾ ਸੀ, ਭੇਡ ਦੇ ਵਾਲਾਂ ਦਾ ਵੱਟ ਕੇ ਜਨੇਊ ਪਾਇਆ ਜਾਂਦਾ ਸੀ। ਫਿਰ ਇਹ ਜਨੇਊ ਪਾਉਣ ਦਾ ਜਿਹੜਾ ਸਮਾਂ ਸੀ ਨਾ, ਉਹ ਵੀ ਵੱਖ ਵੱਖ ਸੀ। ਜਿਹੜਾ ਬ੍ਰਾਹਮਣ ਜਨੇਊ ਪਾਉਂਦਾ ਸੀ ਉਹ ਬਸੰਤ ਰੁੱਤ ਵਿੱਚ ਪਾਉਂਦਾ ਸੀ, ਖੱਤਰੀ ਉਹ ਗਰਮੀ ਵਿੱਚ ਪਾਉਂਦਾ ਸੀ, ਜਿਹੜਾ ਵੈਸ਼ ਹੁੰਦਾ ਸੀ ਉਹ ਜਨੇਊ ਪਾਉਂਦਾ ਸੀ ਪਤਝੜ ਰੁੱਤ ਵਿੱਚ। ਸੂਦਰ ਤੇ ਇਸਤਰੀ ਵਾਸਤੇ ਜਨੇਊ ਬਣੇ ਹੀ ਨਹੀਂ ਸੀ, ਹੈ ਹੀ ਨਹੀਂ ਸੀ। ਤਾਂ ਉਹ ਵਕਤ ਗੁਰੂ ਮਹਾਰਾਜ ਦਾ ਪਹਿਲਾ ਸਵਾਲ ਸੀ, ਕਹਿੰਦੇ ਪੰਡਿਤ ਜੀ ਵੀ ਇਹ ਜਨੇਊ ਤੁਸੀਂ ਕਿਉਂ ਪਾ ਰਹੇ ਹੋ? ਪੰਡਿਤ ਹਰਦਿਆਲ ਬੋਲਿਆ, ਕਹਿੰਦਾ ਵੀ ਇਹ ਸਾਡਾ ਪਿਤਾ ਪੁਰਖੀ ਅਧਿਕਾਰ ਹੈ, ਵੀ ਇਹ ਕੰਮ ਅਸੀਂ ਉਹ ਕਰਦੇ ਹੁੰਦੇ ਹਾਂ, ਨਾ ਇਹ ਕੰਮ ਖੱਤਰੀ ਕਰ ਸਕਦਾ, ਨਾ ਇਹ ਕੰਮ ਵੈਸ਼ ਕਰ ਸਕਦਾ, ਤੇ ਸੂਦਰ ਨੇ ਤਾਂ ਵਿਚਾਰੇ ਨੇ ਕਰਨਾ ਹੀ ਕੀ ਹੈ, ਇਹ ਸਾਡਾ ਪਿਤਾ ਪੁਰਖੀ ਅਧਿਕਾਰ ਹੈ, ਵੀ ਇਹ ਕੰਮ ਅਸੀਂ ਉਹ ਕਰਦੇ ਹੁੰਦੇ ਹਾਂ। ਚਲੋ ਜੀ ਠੀਕ ਹੈ। ਅੱਛਾ ਪੰਡਿਤ ਜੀ ਮੈਨੂੰ ਐਂ ਦੱਸੋ ਵੀ ਜਿਹੜਾ ਜਨੇਊਆ ਤੁਸੀਂ ਹੱਥ ਵਿੱਚ ਫੜਿਆ ਇਹ ਕਾਹਦਾ ਬਣਿਆ ਹੋਇਆ? ਉਹ ਕਹਿੰਦਾ ਇਹ ਸੰਨ ਦਾ ਬਣਿਆ ਹੋਇਆ, ਮੰਜੇ ਦੀ ਰੱਸੀ ਦਾ। ਅੱਛਾ ਜਿਹੜਾ ਤੁਹਾਡੇ ਪਾਇਆ ਹੋਇਆ? ਕਹਿੰਦਾ ਜਿਹੜਾ ਮੇਰੇ ਪਾਇਆ ਹੋਇਆ ਵੀ ਇਹ ਕਪਾਹ ਦਾ। ਕਹਿੰਦੇ ਜੀ ਇਹਦੇ ਵਿੱਚ ਫਰਕ ਕਿਉਂ ਹੈ, ਇਹਦੇ ਵਿੱਚ ਫਰਕ ਕਿਉਂ ਆ ਗਿਆ ਵੀ ਤੁਹਾਡੇ ਕਪਾਹ ਦਾ ਮੇਰੇ ਸੰਨ ਦਾ? ਕਹਿੰਦਾ ਵੀ ਅਸੀਂ ਬ੍ਰਾਹਮਣ ਲੋਕ ਤਾਂ ਕਪਾਹ ਦਾ ਹੀ ਪਾਉਣੇ ਹੁੰਦੇ ਆ। ਅੰਦਾਜ਼ ਇਸ ਤਰ੍ਹਾਂ ਦਾ ਸੀ ਜਵਾਬ ਦੇਣ ਦਾ, ਕਿਉਂਕਿ ਉਹਦੇ ਕੋਲ ਕੋਈ ਠੋਸ ਜਵਾਬ ਹੀ ਨਹੀਂ ਸੀ। ਕਹਿਣ ਲੱਗੇ ਆ ਕਾਕਾ ਅਸੀਂ ਤਾਂ ਇਹੀ ਪਾਉਣੇ ਹੁੰਦੇ ਆ। ਅੱਛਾ ਤੀਸਰੀ ਬੇਨਤੀ ਵੀ ਆਹ ਮੇਰੀ ਵੱਡੀ ਭੈਣ ਹੈ ਨਾਨਕੀ, ਅਸੀਂ ਰੋਜ਼ ਇਕੱਠੇ ਹੀ ਖੇਡਦੇ ਹਾਂ ਦੋ ਜਾਣੇ, ਇਹ ਮੈਨੂੰ ਬਹੁਤ ਲਾਡ ਲਡਾਉਂਦੀ ਹੈ, ਬਹੁਤ ਪਿਆਰ ਕਰਦੀ ਹੈ, ਐਂ ਕਰੋ ਵੀ ਪਹਿਲਾਂ ਜਨੇਊ ਇਹਦੇ ਪਾ ਦਿਓ। ਪੰਡਿਤ ਜੀ ਕਹਿੰਦੇ ਇਹਦੇ ਵਾਸਤੇ ਜਨੇਊ ਬਣੀ ਨਹੀਂ ਹੈ, ਇਹਦੇ ਵਾਸਤੇ ਕੋਈ ਜਨੇਊ ਹੈ ਹੀ ਨਹੀਂ। ਕਹਿਣ ਲੱਗੇ ਪੰਡਿਤ ਜੀ ਵੀ ਜਿਹੜਾ ਜਨੇਊ ਫਿਰ ਤੁਸੀਂ ਮੇਰੇ ਪਾਉਣ ਲੱਗੇ ਹੋ ਨਾ, ਇਹ ਜਨੇਊ ਮੈਨੂੰ ਨਹੀਂ ਚਾਹੀਦਾ। ਦੇਖੋ ਸਤਿਗੁਰੂ ਜੀ ਧਾਰਮਿਕ ਚਿੰਨ੍ਹਾਂ ਦੇ ਖਿਲਾਫ ਨਹੀਂ, ਨੋਟ ਕਰੇ ਬੇਨਤੀ, ਧਾਰਮਿਕ ਚਿੰਨ੍ਹਾਂ ਦੇ ਖਿਲਾਫ ਗੁਰੂ ਨਹੀਂ ਹੈ। ਫਿਰ ਸਤਿਗੁਰੂ ਕੀ ਸਮਝਾਉਣਾ ਚਾਹੁੰਦੇ ਨੇ? ਉਹ ਕਹਿੰਦੇ ਧਾਰਮਿਕ ਚਿੰਨ੍ਹ ਤਾਂ ਤੇਰੇ ਕੋਲ ਹੋਣ ਪਰ ਚਿੰਨ੍ਹਾਂ ਦੇ ਅੰਦਰ ਵੀ ਕੁਝ ਚਾਹੀਦਾ। ਗੱਲ ਤਾਂ ਆ ਸੀ ਤੇਰਾ ਕਿਰਦਾਰ, ਤੇਰਾ ਇਖਲਾਕ, ਤੇਰਾ ਕਰੈਕਟਰ, ਤੇਰੀ ਸੋਚ, ਤੇਰੀ ਸਮਝ, ਇਹ ਵੇਖਣੀ ਹੈ। ਧਰਮ ਦੇ ਅੰਦਰੋਂ ਜਦੋਂ ਰੂਹ ਮਰ ਜਾਏ ਤਾਂ ਫਿਰ ਉਹੀ ਧਰਮ ਕਰਮਕਾਂਡੀ ਬਣ ਜਾਂਦਾ ਹੈ। ਕਰਮਕਾਂਡੀ ਕਈ ਵਾਰੀ ਇੰਨਾ ਢੀਠ ਹੋ ਜਾਂਦਾ ਹੈ ਕਿ ਜੇ ਉਹਨੂੰ ਕੋਈ ਸਹੀ ਗੱਲ ਵੀ ਕਹੇ ਉਹ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ। ਪਰ ਜਿਹੜਾ ਧਰਮ ਹੈ ਨਾ, ਇਹ ਬਹੁਤ ਸੁਚੇਤ ਹੋ ਕੇ ਕਮਾਉਣਾ ਪੈਂਦਾ। ਅੱਖਾਂ ਮੀਚ ਕੇ ਨਹੀਂ, ਕੰਨ ਬੰਦ ਕਰਕੇ ਨਹੀਂ, ਬਹੁਤ ਸੁਚੇਤ ਹੋ ਕੇ। ਭਖ ਦਾ ਅੰਗਿਆਰ ਹੋਵੇ, ਭਖ ਦਾ ਭੱਠ ਵਿੱਚ ਪਿਆ ਅੰਗਿਆਰ ਭਖ ਰਿਹਾ, ਕੋਈ ਸਾਨੂੰ ਕਹੇ ਵੀ ਇਹਨੂੰ ਚੁੱਕ, ਚੁੱਕਣ ਤੋਂ ਪਹਿਲਾਂ ਬੰਦਾ 100 ਵਾਰੀ ਸੋਚਦਾ। ਕਿਉਂ? ਪਤਾ ਹੈ ਨਾ ਵੀ ਜੇ ਹੱਥ ਪਾਇਆ ਇਹਨੇ ਸਾੜ ਕੇ ਰੱਖ ਦੇਣਾ। ਉਹੀ ਅੰਗਿਆਰ ਦੀ ਤਸਵੀਰ ਬਣੀ ਹੋਵੇ, ਭਖ ਦੇ ਅੰਗਿਆਰ ਦੀ ਤਸਵੀਰ ਕਾਗਜ਼ ਤੇ ਬਣੀ ਹੈ, ਕੋਈ ਕਹੇ ਚੱਕ ਤੇ ਉੱਥੇ ਫਿਰ ਸੋਚਣ ਦੀ ਤਾਂ ਲੋੜ ਹੀ, ਇਹਨਾਂ ਨੂੰ ਇਕੱਠਾ ਕਰੋ ਤੇ ਜੇਬ ਚ ਪਾਓ, ਲਓ ਜੀ ਚੱਕ ਲਿਆ। ਜਿਹੜਾ ਧਰਮ ਹੈ ਨਾ, ਇਹ ਤਾਂ ਭਖ ਦੇ ਅੰਗਿਆਰਾਂ ਨੂੰ ਹੱਥ ਪਾਉਣਾ। ਤਾਂ ਹੀ ਕਿਹਾ ਖੰਨੇ ਉਹ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਤਮਾਸ਼ੇ ਕਰਨ ਵਾਲੇ ਬਹੁਤ ਲੋਕ ਤੁਸੀਂ ਵੀ ਵੇਖੇ ਹੋਣੇ ਆ ਕਿ ਜਦੋਂ ਉਹ ਤਮਾਸ਼ਾ ਕਰਦੇ ਨਾ, ਉਹ ਰੱਸੀਆਂ ਤੇ ਤੁਰਦੇ ਨੇ, ਰੱਸੀਆਂ ਤੇ ਬਿਲਕੁਲ ਪਤਲੀ ਰੱਸੀ ਤੇ ਤੁਰ ਪੈਂਦੇ ਨੇ, ਦੋ ਡੰਡੇ ਬੰਨ ਕੇ ਰੱਸੀ ਬੰਨੀ ਉਹ ਤੁਰਦੇ ਜਾ ਰਹੇ ਨੇ। ਫਿਰ ਤਲਵਾਰ ਦੀ ਧਾਰ ਤੇ ਤੁਰਨਾ ਆਮ ਬੰਦੇ ਦਾ ਕੰਮ ਨਹੀਂ, ਇਹ ਤਾਂ ਧਿਆਨ ਦਾ ਮਾਰਗ ਹੈ, ਇਕਾਗਰਤਾ ਦਾ ਮਾਰਗ ਹੈ, ਧਿਆਨ ਦਾ ਮਾਰਗ। ਉਹਨਾਂ ਨੇ ਆਪਣੇ ਧਿਆਨ ਨੂੰ ਇੰਨਾ ਟਿਕਾ ਲਿਆ ਕਿ ਉਹ ਧਾਰ ਦੇ ਉੱਪਰ ਤੁਰਦੇ ਜਾ ਰਹੇ ਨੇ। ਜੇ ਧਿਆਨ ਡੋਲ ਗਿਆ ਗਿਰ ਗਏ। ਜਿਹੜੀ ਸਿੱਖੀ ਹੈ ਨਾ, ਇਹ ਧਿਆਨ ਦੀ ਹੈ, ਗੁਰੂ ਦਾ ਗਿਆਨ ਤੇ ਗੁਰੂ ਵੱਲੋਂ ਬਖਸ਼ਿਆ ਧਿਆਨ। ਜੋ ਵੀ ਕਰੀਏ ਗੁਰੂ ਤੋਂ ਦੂਰ ਨਾ ਹੋਈਏ। ਸਾਡੇ ਵੀ 5 ਕਕਾਰ ਨੇ ਨਾ, ਇਹ ਰਵਾਇਤ ਨਹੀਂ ਕੋਈ, ਇਹਨਾਂ ਦੇ ਵਿੱਚ ਬਹੁਤ ਗੁੱਝੀ ਸਿੱਖਿਆ। ਮੈਂ ਪਹਿਲਾਂ ਬੇਨਤੀ ਕਰ ਦਵਾਂ, ਪੰਡਿਤ ਜੀ ਜਿਹੜਾ ਜਨੇਊ ਤੁਸੀਂ ਮੇਰੇ ਪਾਉਣ ਦੀ ਗੱਲ ਕਰਦੇ ਹੋ ਨਾ, ਫਿਰ ਇਹ ਮੈਂ ਨਹੀਂ ਪਾਉਣਾ। ਕਹਿੰਦੇ ਨਾਨਕ ਤੇਰਾ ਜਨੇਊ ਕਿਹੜਾ? ਕਹਿੰਦੇ ਪੰਡਿਤ ਜੀ ਤੇਰਾ ਜਨੇਊ ਹੈ ਬਾਜ਼ਾਰ ਦਾ ਤੇ ਮੇਰਾ ਜਨੇਊ ਹੈ ਕਿਰਦਾਰ ਦਾ, ਆਹੀ ਫਰਕ ਹੈ। ਆਸਾ ਦੀ ਵਾਰ ਦੀਆਂ 24 ਪੌੜੀਆਂ ਨੇ, ਕਿਉਂਕਿ ਵਾਰਾਂ ਦੇ ਵਿੱਚ ਮੁੱਖ ਰੂਪ ਵਿੱਚ ਪੌੜੀ ਹੁੰਦੀ ਹੈ, ਸਲੋਕ ਤਾਂ ਉਹਦੇ ਵਿੱਚ ਫਿੱਟ ਹੋਏ ਹੋਏ ਨੇ। ਜਿਹੜੀ 15ਵੀਂ ਪੌੜੀ ਹੈ ਨਾ ਆਸਾ ਦੀ ਵਾਰ ਦੀ, ਉਹਦੇ 4 ਸਲੋਕ ਨੇ ਜਿਹੜੇ ਆਪਾਂ ਪੜ੍ਹਦੇ ਹਾਂ ਕਿ ਗੁਰੂ ਮਹਾਰਾਜ ਨੇ ਵਚਨ ਕੀਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ 7 ਵਟ। ਪੰਡਿਤ ਨੇ ਹੱਥ ਜੋੜ ਲਏ, ਕਹਿੰਦੇ ਫਿਰ ਨਾਨਕ ਜੀ ਜਿਹੜਾ ਕਿਰਦਾਰ ਦਾ ਜਨੇਊ ਤੁਸੀਂ ਕਹਿੰਦੇ ਹੋ ਤੇ ਮੈਨੂੰ ਵੀ ਦੱਸ ਦਿਓ ਕਿਹੜਾ ਉਹ ਕਿਵੇਂ ਬਣਦਾ। ਮੈਨੂੰ ਤਾਂ ਬਸ ਆਹੀ ਆਉਂਦਾ ਵੀ ਮੈਂ ਤਾਂ ਕਪਾਹ ਨੂੰ ਵੱਟ ਦੇ ਕੇ ਬਣਾ ਦਿੰਦਾ, ਮੰਤਰ ਪੜ੍ਹ ਦਿੰਦਾ। ਕਹਿਣ ਲੱਗੇ ਨਹੀਂ, ਜਿਹੜਾ ਮੇਰਾ ਜਨੇਊ ਹੈ ਉਹ ਸੁਣ, ਉਹਦੇ ਵਿੱਚ ਦਇਆ ਦੀ ਕਪਾਹ ਹੋਵੇ। ਦਇਆ ਕਪਾਹ, ਧਰਮ ਬਾਅਦ ਵਿੱਚ, ਪਹਿਲਾਂ ਦਇਆ ਹੀ ਹੈ। ਜਿਹੜਾ ਧਰਮੀ ਪੁਰਖ ਹੈ ਨਾ, ਉਹ ਦਇਆਵਾਨ ਹੁੰਦਾ, ਉਹਦਾ ਹਿਰਦਾ ਬਹੁਤ ਨਰਮ ਹੁੰਦਾ, ਉਸਦਾ ਹਿਰਦਾ ਬਹੁਤ ਨਰਮ, ਨਿਮਰਤਾ ਵਿੱਚ ਰਹਿਣ ਵਾਲਾ। ਦਇਆ ਕਪਾਹ ਸੰਤੋਖ ਸੂਤ, ਸੰਤੋਖ ਦਾ ਸੂਤਰ ਹੋਵੇ, ਜਾਤ ਅਤੇ ਸੱਤ ਦੀਆਂ ਗੰਢਾਂ ਹੋਣ, ਜਤ ਗੰਢੀ 7 ਵਟ। ਇਹੋ ਜਨੇਊ ਜੀ ਕਾ, ਸਰੀਰ ਦਾ ਨਹੀਂ ਆਤਮਾ ਦਾ, ਇਹੋ ਜਨੇਊ ਜੀ ਕਾ ਹਈ, ਜੇ ਤੇਰੇ ਕੋਲ ਹੈ ਤਾਂ ਪਾਂਡੇ ਘੱਤ ਮੈਂ ਬੈਠਾ ਤੇ ਮੇਰੇ ਮਾਂ ਦੇ, ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਕੜ ਮੁੱਲ ਮਾਇਆ। ਪਰ ਜਿਹੜਾ ਤੇਰੇ ਕੋਲ ਹੈ, ਪਰ ਜਿਹੜਾ ਤੇਰੇ ਕੋਲ ਹੈ, ਇਹ 4 ਕੌਡੀਆਂ ਇਕੱਠੀਆਂ ਕਰਕੇ, ਚੌਕੜ ਕਿਹਨੂੰ ਕਹਿੰਦੇ ਨੇ, ਛੋਟੇ ਪੈਸੇ, ਜਿਵੇਂ ਆਪਾਂ ਸ਼ਬਦ ਵਰਤਦੇ ਹਾਂ ਭਾਣ, ਨਿੱਕੇ ਪੈਸਿਆਂ ਨੂੰ ਕਹਿੰਦੇ ਨਾ ਭਾਣ, ਚੌਕੜ ਮੁੱਲ ਅਨਾਇਆ ਬਹਿ ਚੌਕੈ ਪਾਇਆ ਸਿਖਾ। ਇਹ ਤੇ ਬਿੰਦੀ ਨਹੀਂ ਲਾਉਣੀ ਪਾਠ ਤੇ, ਜੇ ਸਿਖਾਂ ਕਹਿਤਾ ਨਾ ਇਹਦਾ ਅਰਥ ਅਨਰਥ ਹੋ ਜਾਣਾ। ਸਿਖਾ ਸਿੱਖਿਆ, ਕੰਨ ਚੜਾਈਆ ਗੁਰ ਬ੍ਰਹਮਣ ਥਿਆ। ਪੰਡਿਤ ਜੀ ਤੂੰ ਕੰਨ ਵਿੱਚ ਸਿੱਖਿਆ ਦੇ ਰਿਹਾ, ਆਪਣੇ ਆਪ ਨੂੰ ਗੁਰੂ ਕਹਾ ਰਿਹਾ, ਇਹ ਵੀ ਗੱਲ ਮੈਨੂੰ ਪ੍ਰਵਾਨ ਨਹੀਂ। ਤਾਂ ਉਹ ਵਕਤ ਜਿਸ ਦਿਨ ਪੰਡਿਤ ਆ ਕੇ ਗੁਰੂ ਨਾਨਕ ਮਹਾਰਾਜ ਨੂੰ ਜਨੇਊ ਪਵਾਉਣ ਲੱਗਿਆ, ਉਸੇ ਦਿਨ ਉਹ ਲੋਕ ਸਾਨੂੰ ਆਪਣੇ ਵੈਰੀ ਸਮਝਣ ਲੱਗ ਗਏ ਸੀ, ਆਪਣੇ ਵੈਰੀ ਸਮਝਣ ਲੱਗ ਗਏ ਸੀ, ਕਿਉਂਕਿ ਅੱਜ ਤੱਕ ਇਸ ਤਰ੍ਹਾਂ ਦਾ ਸਵਾਲ ਕਦੇ ਵੀ ਉਹਨਾਂ ਤੇ ਕਿਸੇ ਨੇ ਉਠਾਇਆ ਨਹੀਂ ਸੀ। ਜਿਹੜੀ ਜਨੇਊ ਵਾਲੀ ਪੂਰੀ ਵਾਰਤਾ ਹੈ ਗੁਰੂ ਨਾਨਕ ਮਹਾਰਾਜ ਦੀ, ਇਹਦੇ ਵਿੱਚੋਂ ਕੀ ਸਿੱਖਿਆ ਮਿਲਦੀ ਆ, ਇਹ ਕਹਿ ਕੇ ਮੈਂ ਸਮਾਪਤੀ ਕਰਾਂ, ਸਮੇਂ ਦੀ ਸਮਾਪਤੀ ਹੈ। ਪਾਤਸ਼ਾਹ ਜੀ ਨੇ ਸਮਝਾ ਦਿੱਤਾ, ਉਸੇ ਦਿਨ ਬ੍ਰਾਹਮਣ ਦਾ ਬੇਪਰਵਾਦੀ ਸੋਚ ਦਾ ਬਿਸਤਰਾ ਗੋਲ ਕਰਤਾ ਆਪਣੇ ਘਰ ਵਿੱਚੋਂ, ਵੀ ਆਪਣਾ ਬਿਸਤਰਾ ਗੋਲ ਕਰ ਤੇ ਇੱਥੋਂ ਚੱਲਦਾ ਬਣ। ਤੇ ਅੱਜ ਵੀ ਆਪਾਂ ਬਚਨ ਪੜ੍ਹਦੇ ਸੁਣਦੇ ਹਾਂ ਨਾ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ। ਜਦੋਂ ਤੱਕ ਮੇਰਾ ਖਾਲਸਾ ਬੇਪਰਵਾਦੀ ਸੋਚ ਤੋਂ ਵੱਖਰਾ ਹੈ, ਮੇਰਾ ਸਿਰ ਵਾਹਿਗੁਰੂ ਮੇਰਾ ਹੱਥ ਸਿੱਖ ਦੇ ਸਿਰ ਤੇ ਹੈ। ਕਲਗੀਧਰ ਪਾਤਸ਼ਾਹ ਦਾ ਬਚਨ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ। ਮੇਰੀ ਤਾਕਤ ਮੇਰਾ ਤੇਜ ਮੇਰਾ ਪ੍ਰਤਾਪ ਉਹ ਸਿੱਖ ਦੇ ਨਾਲ ਹੈ। ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਿਹੜਾ ਬੇਪਰਵਾਦੀ ਸੋਚ ਦਾ ਧਾਰਨੀ ਹੋ ਗਿਆ ਵੀ ਜਾ ਕੇ ਜੀ ਟੇਵੇ ਬਣਾਉਂਦਾ, ਜੋਤਸ਼ੀਆਂ ਕੋਲ ਪਹੁੰਚ ਗਿਆ ਤੇ ਦਿਨ ਤਿਉਹਾਰ ਪੁੱਛਦਾ ਫਿਰਦਾ, ਵਹਿਮਾਂ ਭਰਮਾਂ ਵਿੱਚ ਪੈ ਗਿਆ, ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਫਿਰ ਹੱਥ ਪਿੱਛੇ ਕਰ ਲੈਣਾ ਵੀ ਜਾ ਜਿਹੜੇ ਟੋਏ ਚ ਗਿਰਨਾ ਹੁਣ ਤੂੰ ਗਿਰ। ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਉਸੇ ਦਿਨ ਮਹਾਰਾਜ ਨੇ ਕਹਿਤਾ ਸੀ ਵੀ ਆਪਣਾ ਆ ਬੇਪਰਵਾਦੀ ਸੋਚ ਦਾ ਬਿਸਤਰਾ ਗੋਲ ਕਰ, ਮੇਰੇ ਘਰ ਵਿੱਚ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈ, ਤੇਰੀ ਸੋਚ ਦੀ ਮਾਫ ਕਰਨਾ ਤੇਰੀ ਸੋਚ ਦੀ ਕੋਈ ਜਗ੍ਹਾ ਨਹੀਂ ਸਾਡੇ ਘਰ ਵਿੱਚ। ਤੇ ਦੂਸਰਾ ਗੁਰੂ ਮਹਾਰਾਜ ਨੇ ਸਮਝਾ ਦਿੱਤਾ, ਮੈਂ ਕਿਸੇ ਵੀ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਦਾ। ਸਿਖਾ ਕੰਨ ਚੜਾਈਆ ਗੁਰ ਬ੍ਰਹਮਣ ਥਿਆ, ਮੈਂ ਕਿਸੇ ਵੀ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਦਾ। ਪੰਡਿਤ ਜੀ ਤੂੰ ਵੰਡੀਆਂ ਪਾਈਆਂ ਨੇ, ਆਪਣੇ ਆਪ ਨੂੰ ਤੂੰ ਉੱਚਾ ਕਹਾਉਣਾ, ਆਪਣਾ ਜਨੇਊ ਵੀ ਤੇਰਾ ਵੱਖਰਾ, ਖੱਤਰੀ ਦਾ ਵੱਖਰਾ ਤੇ ਫਿਰ ਵੈਸ ਦਾ ਵੱਖਰਾ, ਸੂਦਰ ਵਾਸਤੇ ਕੋਈ ਹੈ ਨਹੀਂ, ਤੂੰ ਜਿੰਨੀਆਂ ਮਰਜ਼ੀ ਵੰਡੀਆਂ ਪਾ, ਮੈਂ ਸਾਰਿਆਂ ਨੂੰ ਇੱਕ ਬਣਾਉਣਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਤੂੰ ਵੰਡੀਆਂ ਪਾਈ ਚੱਲ ਤੇ ਮੈਂ ਤਾਂ ਇੱਕ ਦਾ ਹੀ ਸਬਕ ਪੜਾਉਣਾ। ਪਿਆਰਿਓ ਆਪਾਂ ਉਹ ਆ ਜਿਸ ਘਰ ਦਾ ਸਬਕ ਇੱਕ ਤੋਂ ਸ਼ੁਰੂ ਹੁੰਦਾ, ਇੱਕ ਤੋਂ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ ਤੇ ਏਕ ਆ ਵੀ ਗਣਿਤ ਵਿਦਿਆ ਦਾ, ਗਿਣਤੀ ਦਾ ਏਕ ਹੈ। ਜਿਹੜੀ ਕੌਮ ਦਾ ਪਹਿਲਾ ਸਬਕ ਇੱਕ ਹੈ, ਇੱਕੋ ਬਾਟੇ ਵਿੱਚੋਂ ਅਸੀਂ ਅੰਮ੍ਰਿਤ ਛਕਿਆ ਤੇ ਇੱਕੋ ਸਾਡੀ ਵਿਚਾਰਧਾਰਾ, ਇੱਕੋ ਗੁਰੂ ਨੇ ਸੋਚ ਦਿੱਤੀ ਤੇ ਸਾਨੂੰ ਇੱਕ ਬਣਾਇਆ, ਅਸੀਂ ਅੱਜ ਧੜਿਆਂ ਵਿੱਚ ਵੰਡੇ ਚੰਗੇ ਨਹੀਂ ਲੱਗਦੇ। ਗੁਰੂ ਨਾਨਕ ਮਹਾਰਾਜ ਦਾ ਮਨਾਇਆ ਗੁਰਪੁਰਬ ਸਫਲਾ ਹੋਜੂ ਜੇ ਆਹੀ ਪੱਲੇ ਬੰਨ ਲਈਏ, ਅਸੀਂ ਧੜਿਆਂ ਵਿੱਚ ਵੰਡੇ ਚੰਗੇ ਨਹੀਂ ਲੱਗਦੇ। ਕਹਿੰਦੇ ਤੂੰ ਪੰਡਿਤ ਜੀ ਵੰਡੀ ਚੱਲ, ਮੈਂ ਵੰਡਨੇ ਨਹੀਂ, ਮੈਂ ਤਾਂ ਇੱਕ ਬਣਾਉਣੇ ਨੇ। ਅਗਲੀ ਗੱਲ, ਤੇਰਾ ਜਨੇਊ ਵੱਖ ਵੱਖ ਲੋਕਾਂ ਵਾਸਤੇ ਵੱਖ ਵੱਖ ਹੈ, ਪਰ ਜਿਹੜੇ ਮੇਰੇ ਘਰ ਦੇ ਵਿੱਚ ਇਹ ਧਰਮ ਦੇ ਨਿਸ਼ਾਨ ਹੋਣਗੇ, ਧਰਮ ਦੇ ਚਿੰਨ ਹੋਣਗੇ ਨਾ, ਇਹ ਵੰਡੇ ਨਹੀਂ ਹੋਣਗੇ, ਇਹ ਸਾਰਿਆਂ ਵਾਸਤੇ ਇੱਕੋ ਜਿਹੇ ਹੋਣਗੇ। ਇਹ ਇਸਤਰੀ ਨੂੰ ਵੀ ਪੂਰਾ ਅਧਿਕਾਰ ਹੋਵੇਗਾ ਇਹਨਾਂ ਨੂੰ ਧਾਰਨ ਕਰਨ ਦਾ। ਤੇ ਸਾਰਿਆਂ ਨੂੰ ਅਧਿਕਾਰ ਹੈ, ਜਿਹੜੇ ਪੰਜ ਕਕਾਰ ਇੱਕ ਸਿੱਖ ਪਾਉਂਦਾ, ਇੱਕ ਸਿੱਖ ਲਈ ਜ਼ਰੂਰੀ ਨੇ ਤੇ ਉਹੀ ਸਿੱਖ ਬੀਬੀ ਲਈ ਜ਼ਰੂਰੀ ਨੇ, ਕੋਈ ਵੰਡੀ ਨਹੀਂ ਹੈ। ਪਰ ਉੱਥੇ ਜਨੇਊ ਹੈ ਹੀ ਨਹੀਂ, ਇਸਤਰੀ ਵਾਸਤੇ ਜਨੇਊ ਹੀ ਨਹੀਂ ਹੈ। ਸਮਝਾ ਦਿੱਤਾ ਗੁਰੂ ਮਹਾਰਾਜ ਨੇ, ਨਾ ਤੇਰੀ ਵਿਪਰਵਾਦੀ ਸੋਚ ਪਸੰਦ ਹੈ ਸਾਨੂੰ, ਨਾ ਮੈਂ ਤੈਨੂੰ ਆਪਣਾ ਗੁਰੂ ਮੰਨਦਾ, ਤੂੰ ਵੰਡੀਆਂ ਭਾਵੇਂ ਸਾਰੇ ਇੱਕ ਕਰਨੇ ਨੇ, ਪਰ ਜਿਹੜਾ ਮੇਰਾ ਘਰ ਹੈ ਇਹਦੇ ਵਿੱਚ ਧਾਰਮਿਕ ਚਿੰਨ ਸਾਰਿਆਂ ਲਈ ਬਰਾਬਰ ਹੋਣਗੇ, ਸਾਰਿਆਂ ਲਈ ਇੱਕ ਹੋਣਗੇ, ਉੱਥੇ ਵੀ ਕੋਈ ਵੰਡੀ ਵਾਲੀ ਗੱਲ ਨਹੀਂ ਹੋਵੇਗੀ। ਇਹਨੂੰ ਕਹਿੰਦੇ ਨੇ ਮਾਰਿਆ ਸਿੱਕਾ ਜਾਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇੱਥੇ ਹੀ ਸਮੇਂ ਦੀ ਸਮਾਪਤੀ ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਿਵਾਜੀ ਸੰਗਤ ਬਖਸ਼ਣਯੋਗ ਬਖਸ਼ ਲੈਣਾ। ਆਉਣ ਵਾਲੇ ਦਿਨਾਂ ਵਿੱਚ ਵੀ ਗੁਰੂ ਨਾਨਕ ਮਹਾਰਾਜ ਦਾ ਜੀਵਨ ਇਤਿਹਾਸ, ਉਹਨਾਂ ਦੀ ਵਿਚਾਰਧਾਰਾ ਸੰਖੇਪ ਰੂਪ ਦੇ ਵਿੱਚ ਆਪਾਂ ਵਿਚਾਰਦੇ ਜਾਵਾਂਗੇ। ਜਿਨ੍ਹਾਂ ਗੁਰਮੁਖਾਂ ਕੋਲ ਵੀ ਸਮਾਂ ਬਣਦਾ ਆ ਕਰਕੇ ਲਾਹਾ ਲਿਆ ਕਰੋ। ਸੋ ਆਓ ਗੁਰੂ ਘਰ ਦੇ ਕੀਰਤਨੀਏ ਅਤਿ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ, ਤਿਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਰਾਹੀਂ ਆਉਣ ਵਾਲੇ ਸਮੇਂ ਨੂੰ ਸਫਲਾ ਬਣਾਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ